ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਜਿਹੜੀਆਂ ਸੰਗਤਾਂ ਦੂਰਨਾਂ ਦੇਸ਼ਾਂ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ, ਭਾਈ ਗੁਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਉਹਨਾਂ ਨੂੰ ਸੁਚੇਤ ਕੀਤਾ ਹੈ ਕਿ ਪ੍ਰਿਥੀਆ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਵੱਡਾ ਸਪੁੱਤਰ ਹੈ, ਆਪਣੇ ਆਪ ਨੂੰ ਗੁਰੂ ਸਮਝਦਾ, ਪਰ ਸਤਿਗੁਰਾਂ ਨੇ ਜਿਹੜੀ ਇਹ ਬਖਸ਼ਿਸ਼ ਹੈ ਇਸ ਛੋਟੇ ਸਪੁੱਤਰ ਦੇ ਉੱਪਰ ਕੀਤੀ ਹੈ ਅਤੇ ਤੁਸੀਂ ਜਾ ਕਰਕੇ ਆਪਣੀ ਕਾਰ ਭੇਟਾ, ਆਪਣੇ ਮਨ ਦੀ ਮੁਰਾਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੋਂ ਪ੍ਰਾਪਤ ਕਰੋ। ਜਬ ਲਓ ਨਹੀਂ ਭਾਗ ਲੁਲਾ ਉਰਦਾ, ਤਬ ਲਓ ਭਰਮ ਤੇ ਫਿਰਤੇ ਬਹੁਤਾਇਓ, ਕੱਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕੀਤੇ ਨੇ ਕਿ ਪਿਆਰਿਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਲਓਗੇ, ਪਤਾ ਚੱਲ ਜਾਵੇਗਾ। ਜਦ ਤੱਕ ਨਹੀਂ ਸੀ ਪਤਾ ਤਦੋਂ ਤੱਕ ਤਾਂ ਤੁਸੀਂ ਭਰਮਦੇ ਸੀ, ਲੱਭਦੇ ਫਿਰਦੇ ਸੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਿੱਥੇ ਨੇ, ਕੌਣ ਹੋ ਸਕਦੇ ਨੇ, ਕਿਵੇਂ ਦੀ ਜੋਤ ਹੈ, ਕਿਹੋ ਜਿਹਾ ਸਰੂਪ ਹੈ ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਕੀਤਾ। ਪਰ ਜਦੋਂ ਦਰਸ਼ਨ ਹੋ ਜਾਣਗੇ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਲੈ ਕਰਕੇ ਕਮਾਓਗੇ, ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋਣਗੇ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੀ ਮਨ ਇੱਛਤ ਮੁਰਾਦਾਂ ਪੂਰੀਆਂ ਹੋਣਗੀਆਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੀਦਾਰ ਭਾਈ ਗੁਰਦਾਸ ਜੀ ਦੇ ਰਾਹੀਂ ਗੁਰਸਿੱਖ ਸੰਗਤ ਪਿਆਰੀਆਂ ਨੇ ਕੀਤੇ ਨੇ। ਅੱਜ ਦੇ ਦੀਵਾਨਾਂ ਦੇ ਵਿੱਚ ਜਿਵੇਂ ਪ੍ਰਸੰਗ ਦੀ ਵਿਚਾਰ ਆ ਰਹੀ ਹੈ, ਸ਼ਰਧਾ ਭਾਵਨਾ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰੀਏ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਇਮਿਆਨ ਤਨ ਕੋ ਜਬੈ ਕਰ ਉਦਮ ਗੁਰਦਾਸ।
ਭਾਈ ਗੁਰਦਾਸ ਜੀ ਨੇ ਵੀ ਮਨ ਦੇ ਅੰਦਰ ਵਿਚਾਰ ਕਰਕੇ ਕਿ ਜੇ ਇਸੇ ਤਰ੍ਹਾਂ ਹੀ ਵਿਵਹਾਰ ਚੱਲਦਾ ਰਿਹਾ, ਸਿੱਖ ਸੰਗਤਾਂ ਨੂੰ ਪਤਾ ਨਾ ਚੱਲਿਆ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਕਿਸ ਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ, ਤੇ ਫਿਰ ਕਿਸ ਤਰ੍ਹਾਂ ਗੁਰੂ ਘਰ ਦੇ ਕਾਜ ਵਿਹਾਰ ਚੱਲਣਗੇ। ਉਦਮ ਕੀਤਾ, ਗੁਰਸਿੱਖਾਂ ਨੂੰ ਨਾਲ ਲਿਆ, ਪਿਪਲੀ ਸਾਹਿਬ ਵਾਲੇ ਸਥਾਨ ਤੇ ਜਾ ਕਰਕੇ ਥੜਾ ਬਣਾਇਆ, ਆਈਆਂ ਸੰਗਤਾਂ ਨੂੰ ਸਾਰੀ ਇਹ ਕਥਾ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਹੋ ਰਿਹਾ। ਸੋ ਇਸ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਉਦਮ ਕਰਕੇ ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਨਾਲੇ ਸੰਗਤਾਂ ਲੈ ਕੇ ਆਉਂਦੀਆਂ ਨੇ, ਨਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸੰਗਤਾਂ ਦੀ ਕਾਰ ਭੇਟਾ ਪਹੁੰਚਾਈ ਹੈ।
ਬਸਨ ਬਸਨ ਸਭ ਖਰਚ ਜੁੱਤ ਭਇਓ ਆਨੰਦ ਪ੍ਰਕਾਸ਼।
ਹੁਣ ਲੰਗਰ ਦੇ ਵਿੱਚ ਵੀ ਖੁਸ਼ੀ ਵਰਤੀ ਹੈ, ਕਿਉਂਕਿ ਲੰਗਰ ਮਸਤਾਨੇ ਹੋ ਚੁੱਕੇ ਸਨ। ਚਣਿਆਂ ਦੇ ਪ੍ਰਸ਼ਾਦੇ, ਮਿੱਸੇ ਪ੍ਰਸ਼ਾਦੇ ਦਿਨ ਦੇ ਵਿੱਚ ਇੱਕ ਵਾਰੀ ਪੱਕਦੇ, ਜਿਹੜੇ ਗੁਰਸਿੱਖ ਪ੍ਰੇਮੀ ਮਾਤਾ ਬੀਬੀ ਭਾਨੀ ਜੀ ਜਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਵੀ, ਉਹ ਪ੍ਰਸ਼ਾਦੇ ਛਕ ਕਰਕੇ ਦਿਨ ਦਾ ਗੁਜ਼ਾਰਾ ਕਰਿਆ ਕਰਦੇ ਸਨ। ਹੁਣ ਸੰਗਤਾਂ ਨੂੰ ਪਤਾ ਚੱਲਿਆ ਕਾਰ ਪੇਟਾ ਆਉਣ ਲੱਗੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਲੰਗਰ ਵਿੱਚ ਵੀ ਹੁਣ ਖੁਸ਼ੀ ਵਰਤੀ ਹੈ, ਕਈ ਪ੍ਰਕਾਰ ਦੇ ਪਦਾਰਥ ਬਣਨ ਲੱਗੇ ਨੇ। ਸੋ ਸੰਗਤਾਂ ਦੇ ਵਿੱਚ ਵੀ ਇਹ ਖੁਸ਼ੀ ਹੈ। ਸੋ ਹੁਣ ਨਿਤਾ ਪ੍ਰਤੀ ਹੀ ਲੰਗਰ ਦੇ ਵਿੱਚ ਜੋ ਦੋਨੋਂ ਵਕਤ ਪ੍ਰਸ਼ਾਦਾ ਤਾਜ਼ਾ ਪੱਕਦਾ, ਸਾਰੀਆਂ ਸੰਗਤਾਂ ਛਕ ਕਰਕੇ ਬੜੇ ਆਨੰਦ ਦੇ ਸਹਿਤ ਹੁੰਦੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪ੍ਰੇਮੀ ਗੁਰਸਿੱਖ ਜੋ ਸੰਗਤਾਂ ਦੇ ਨਾਲ ਚੱਲ ਕਰਕੇ ਆਉਂਦੇ, ਕਈ ਪ੍ਰੇਮੀ ਗੁਰਸਿੱਖ ਰਹਿ ਪੈਂਦੇ, ਕਈ ਤਾਂ ਵਾਪਸ ਚਲੇ ਜਾਂਦੇ, ਕਈ ਦਿਨ ਸੇਵਾ ਕਰਨ ਵਾਸਤੇ ਰੁਕ ਜਾਂਦੇ। ਅੱਜ ਵੀ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦੇਖੋ, ਕਈ ਇਹੋ ਜਿਹੇ ਪ੍ਰੇਮੀ ਨੇ, ਕਈ ਮਹੀਨਾ ਮਹੀਨਾ ਰਹਿੰਦੇ ਨੇ, ਕੋਈ ਸਾਲ ਸਾਲ ਰਹਿ ਕੇ ਸੇਵਾ ਕਰਦਾ ਹੈ। ਜਿਸ ਪਾਸੇ ਵੀ ਤੁਸੀਂ ਜਾਓਗੇ ਸੇਵਾ ਕਰਨ ਵਾਸਤੇ, ਤਾਂ ਆਪ ਨੂੰ ਸੇਵਾ ਕਰਨ ਵਾਸਤੇ ਮੌਕਾ ਨਹੀਂ ਮਿਲਦਾ, ਕਿਉਂ? ਸੰਗਤਾਂ ਨੇ ਪਹਿਲਾਂ ਹੀ ਸੇਵਾ ਲਈ ਹੋਈ ਹੈ। ਤੁਸੀਂ ਉਹਨਾਂ ਦੇ ਕੋਲੋਂ, ਸੰਗਤਾਂ ਦੇ ਕੋਲੋਂ ਸੇਵਾ ਮੰਗ ਕੇ ਲੈਂਦੇ ਹੋ ਕਿ ਸਾਨੂੰ ਇੱਥੇ ਸੇਵਾ ਕਰਨ ਦਾ ਸਮਾਂ ਦਿਓ। ਸੰਗਤਾਂ ਨੇ ਪਹਿਲਾਂ ਹੀ ਉਹ ਸੇਵਾ ਲਈ ਹੋਈ ਹੈ ਆਪਣੇ ਕੋਲ, ਆਪ ਹੀ ਸੇਵਾ ਕਰਦੇ ਨੇ, ਆਪੋ ਆਪਣੀ ਸੇਵਾ ਦੇ ਉੱਪਰ ਤਤਪਰਨ ਹਨ। ਇੰਨਾ ਪ੍ਰੇਮ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ ਤੇ, ਜੋੜੇ ਘਰ ਚਲੇ ਜਾਓ ਉੱਥੇ ਸੇਵਾ ਬੰਨੀ ਹੋਈ ਹੈ, ਇੰਨੇ ਸਮੇਂ ਤੋਂ ਇੰਨੇ ਸਮੇਂ ਮੈਂ ਹੀ ਕਰਨੀ ਹੈ। ਲੰਗਰ ਦੇ ਵਿੱਚ ਚਲੇ ਜਾਓ ਉੱਥੇ ਵੀ ਸੇਵਾਦਾਰ ਖੜੇ ਨੇ, ਜੇ ਜੂਠੇ ਬਰਤਨ ਮਾਂਜਣੇ ਨੇ ਉੱਥੇ ਵੀ ਸੇਵਾਦਾਰ ਖੜੇ ਨੇ, जे सचखंड श्री हरिमंदर साहब अंदर चले जाओ उत्थे भी सेवादार पहले ही तत्पर ने परिक्रमा की, सो दोनों समय सेवा होंदी है जल दे नाल उत्थे भी सेवा तत्पर ने, सेवा मिलती नहीं। सो सतगुरु गुरु अर्जन देव महाराज साहब जी दे कोल जिहड़ियां भी सिख संगतां आउंदियां ने ਉਹ ਉੱਥੇ ਕਈ ਪ੍ਰੇਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਿੱਤੂ ਹੋ ਕਰਕੇ ਉੱਥੇ ਹੀ ਰੁਕ ਜਾਂਦੇ, ਮਹਾਰਾਜ ਜੀ ਦੇ ਕੋਲ ਸੇਵਾ ਕਰਦੇ, ਮਹਾਰਾਜ ਜੀ ਦੇ ਦਰਸ਼ਨ ਕਰਦੇ, ਉਪਦੇਸ਼ ਕਮਾਉਂਦੇ ਤੇ ਆਪਣਾ ਜੀਵਨ ਸਫਲਾ ਬਣਾਉਂਦੇ ਹਨ।
ਇਸੇ ਵਿਧ ਭਾਈ ਗੁਰਦਾਸ,
ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਵੀ
ਰਹਿਤ ਭਇਓ ਸ੍ਰੀ ਅਰਜਨ ਪਾਸ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਰਹਿ ਪਏ ਨੇ।
ਜਦ ਸੰਗਤ ਕਿਤੋਂ ਤੇ ਆਵੇ,
ਜਦੋਂ ਕਿਤੇ ਵੀ ਕਿਧਰੋਂ ਸੰਗਤਾਂ ਸਮੂਹ ਇਕੱਠ ਬਣਾ ਕਰਕੇ ਆਉਂਦੀਆਂ, ਜਥਾ ਬਣਾ ਕਰਕੇ ਆਉਂਦੀਆਂ ਹਨ,
ਕਿਸਹੂੰ ਸਿੱਖ ਤੇ ਇਹ ਸੁਣ ਪਾਵੇ ਹੈ।
ਸੋ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਜਿਸ ਪਾਸਿਓਂ ਸੰਗਤਾਂ ਆਉਣ ਸਾਨੂੰ ਪਹਿਲਾਂ ਸੁਚੇਤ ਕਰਾ ਦੇਣਾ, ਦੱਸ ਦੇਣਾ। ਸੋ ਉਹ ਗੁਰਸਿੱਖ ਪ੍ਰੇਮੀ ਆ ਕਰਕੇ ਭਾਈ ਗੁਰਦਾਸ ਜੀ ਨੂੰ ਦੱਸ ਦਿੰਦੇ,
ਜਾਏ ਵਹਿਰ ਤੇ ਸਮਝਾਵਣ ਕਰੇ,
ਆਪ ਭਾਈ ਗੁਰਦਾਸ ਜੀ ਉਹਨਾਂ ਸਾਰੀਆਂ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ, ਦੱਸਣ ਵਾਸਤੇ ਆਪ ਨਗਰ ਤੋਂ ਬਾਹਰ ਚਲੇ ਜਾਂਦੇ, ਉਸੇ ਸਥਾਨ ਤੇ ਜਾ ਕੇ ਆਪਣਾ ਟਿਕਾਣਾ ਬਣਾਉਂਦੇ।
ਗੁਰੇ ਅਰਜਨ ਇਹ ਨਿਸ਼ਚਾ ਧਰੈ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦੇ ਉੱਪਰ ਪੱਕਾ ਨਿਸ਼ਚਾ ਧਾਰਨ ਕਰ ਲਿਆ।
ਦਰਬ ਸਰਬ ਹੀ ਬਾਹਰ,
ਸੋ ਸਾਰੀਆਂ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਦੱਸ ਕਰਕੇ, ਜਾਂ ਸੰਗਤਾਂ ਨੂੰ ਇੰਜ ਕਹਿ ਦੇਣਾ ਕਿ ਤੁਸੀਂ ਜਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਭੇਟਾ ਅਰਪਣ ਨਹੀਂ ਕਰਨੀ, ਤੇ ਜੇ ਤੁਸੀਂ ਨਹੀਂ ਰੱਖਣ ਜੋਗੇ ਜਾਂ ਤੁਸੀਂ ਮਨ ਦੇ ਅੰਦਰ ਭੈ ਖਾਂਦੇ ਹੋ ਕਿ ਪ੍ਰਿਥੀਏ ਦੇ ਬੰਦੇ ਰਸਤੇ 'ਚ ਨਾ ਖੋ ਲੈਣ, ਮਹਾਂਦੇਵ ਦੇ ਭੇਜੇ ਹੋਏ ਮਨੁੱਖ ਰਸਤੇ 'ਚ ਨਾ ਖੋਣ, ਤੇ ਤੁਸੀਂ ਇੱਥੇ ਵੀ ਦੇ ਸਕਦੇ ਹੋ, ਤੁਹਾਡੀ ਭੇਟਾ ਅਸੀਂ ਤੁਹਾਡੇ ਨਾਲ ਜਾ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਵਿਖੇ ਪਹੁੰਚਾਵਾਂਗੇ। ਸੋ ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਬਾਹਰੋਂ ਹੀ ਸੰਗਤਾਂ ਨੂੰ ਸੁਚੇਤ ਕਰਦੇ,
ਕਹਿ ਕਹਿ ਕਰੇ ਗੁਰੂ ਕੋ ਜਾਹਰ,
ਆਪ ਕਹਿ ਕਹਿ ਕੇ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਕਰ ਰਹੇ ਹਨ।
ਲੈ ਲੈ ਆਏ ਅਰਪਣਾ ਕਰਹੀ,
ਜਿਹੜਾ ਵੀ ਕੋਈ ਭਾਵਨਾ ਦੇ ਨਾਲ ਭੇਟਾ ਅਰਪਣ ਕਰਦਾ ਭਾਈ ਗੁਰਦਾਸ ਜੀ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਪਾਸ ਪਹੁੰਚਾ ਦਿੰਦੇ,
ਸਰਬ ਰੀਤ ਕੇ ਬਿਉਂਤ ਸਰਬ ਹੀ।
ਸੋ ਸਾਰਿਆਂ ਤਰੀਕਿਆਂ ਦੇ ਨਾਲ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ, ਤੇ ਜਿੰਨੀ ਸੰਗਤਾਂ ਦੀ ਭੇਟਾਵਾਂ ਪ੍ਰੇਮ ਦੇ ਸਹਿਤ ਲੈ ਕੇ ਆਉਂਦੇ ਨੇ ਉਹ ਗੁਰੂ ਘਰ ਵਿੱਚ ਲੱਗਦੀਆਂ। ਸੋ ਸਾਰਿਆਂ ਤਰੀਕਿਆਂ ਦੇ ਨਾਲ ਭਾਈ ਗੁਰਦਾਸ ਜੀ ਨੇ ਸੇਵਾ ਸਾਂਭੀ ਹੈ।
ਸੰਗਤ ਸਮਝਾਈ,
ਜਿੱਥੋਂ ਕਿੱਥੋਂ ਵੀ ਸੰਗਤਾਂ ਚੱਲ ਕਰਕੇ ਆਉਂਦੀਆਂ ਭਾਈ ਗੁਰਦਾਸ ਜੀ ਆਪ ਅੱਗੇ ਜਾ ਕਰਕੇ ਸੰਗਤਾਂ ਨੂੰ ਦੱਸ ਦਿੰਦੇ, ਸਮਝਾ ਦਿੰਦੇ।
ਸ੍ਰੀ ਅਰਜਨ ਢਿੱਗ ਆਈ,
ਸਾਰੇ ਚੱਲ ਕਰਕੇ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਆਉਂਦੇ, ਕਿਉਂਕਿ ਹੁਣ ਪਤਾ ਲੱਗ ਗਿਆ ਨਾ ਕਿ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਗੁਰਦਾਕਦੀ ਦੇ ਸੁਭਾਈਮਾਨ ਕੀਤਾ। ਹੁਣ ਚਾਹੇ ਰਸਤੇ ਵਿੱਚ ਪ੍ਰਿਥੀਏ ਦੇ ਬੰਦੇ ਵੀ ਮਿਲ ਜਾਣ, ਪ੍ਰਿਥੀ ਆਪ ਵੀ ਆ ਜਾਵੇ, ਉਹ ਤਾਂ ਵੀ ਉਹਨਾਂ ਦੀ ਆਖੀ ਨਹੀਂ ਲੱਗਦੀ, ਉਹਨਾਂ ਦੀ ਗੱਲ ਨਹੀਂ ਮੰਨਦੇ, ਪਹਿਲਾਂ ਹੀ ਪਤਾ ਲੱਗ ਗਿਆ ਇਸ ਕਾਣੀ ਨੀਤੀ ਦਾ।
ਆਵਣ ਲੱਗੀ ਸਗਲ ਗੋਰਕਾਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਸਾਰੀਆਂ ਸੰਗਤਾਂ ਆਉਂਦੀਆਂ, ਦਰਸ਼ਨ ਕਰਦੀਆਂ, ਭੇਟਾਵਾਂ ਅਰਪਣ ਕਰਦੀਆਂ ਹਨ।
ਲੱਗਣ ਲੱਗਿਓ ਸਤਿਗੁਰ ਦਰਬਾਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਹੁਣ ਸਾਰਾ ਦਿਨ ਦਰਬਾਰ ਲੱਗਾ ਰਹਿੰਦਾ, ਸਿੱਖ ਸੰਗਤਾਂ ਚੱਲ ਕੇ ਆਉਂਦੀਆਂ, ਮਹਾਰਾਜ ਉਪਦੇਸ਼ ਕਰਦੇ ਨੇ, ਪਰਮੇਸ਼ਰ ਦੇ ਲੜ ਲਾਉਂਦੇ ਹਨ।
ਦੋਨੋਂ ਭਰਾਤਾ ਹੋਏ ਕਰਹੀਨ,
ਹੁਣ ਦੋਵੇਂ ਭਰਾ ਮਹਾਂਦੇਵ ਤੇ ਪ੍ਰਿਥੀ ਆ ਆਪਸ ਦੇ ਵਿੱਚ ਦੇਖਦੇ ਨੇ ਇੱਕ ਦੂਸਰੇ ਵੱਲ ਕਿ ਸਾਡੇ ਕੋਲ ਕਾਰ ਭੇਟਾ ਨਹੀਂ ਆਉਂਦੀ, ਧਨ ਨਹੀਂ ਆਉਂਦਾ, ਇਸ ਤਰੀਕੇ ਦੇ ਨਾਲ ਹੀਣੇ ਹੋਏ ਨੇ।
ਪਛਤਾਵਾ ਹੈ ਸਿੱਖ ਦਰਬਨ ਅਧੀਨ,
ਪਛਤਾਉਂਦੇ ਨੇ ਆਪਣੇ ਮਨਾਂ ਦੇ ਅੰਦਰ ਕਿ ਅਸੀਂ ਕੰਮ ਜਿਹੜਾ ਸ਼ੁਰੂ ਕੀਤਾ ਸੀ ਮਾੜਾ ਹੀ ਕਰ ਲਿਆ, ਕਿਉਂਕਿ ਸਿੱਖ ਤੇ ਸਾਡੇ ਕੋਲ ਆਉਂਦਾ ਕੋਈ ਨਹੀਂ ਹੁਣ, ਤੇ ਨਾ ਘਰ ਭੇਟਾ ਆਉਂਦੀ ਹੈ।
ਗਾਰੀ ਸਰਾਪ ਦੇਤ ਗੁਰਦਾਸ,
ਇਸ ਵਕਤ ਭਾਈ ਗੁਰਦਾਸ ਜੀ ਨੂੰ ਦੋਨੇ ਹੀ ਮਹਾਂਦੇਵ ਤੇ ਪ੍ਰਿਥੀ ਉੱਚੀ ਉੱਚੀ ਬੋਲ ਕਰਕੇ ਮੰਦਾ ਭਾਰਾ ਬੋਲਦੇ ਨੇ, ਲਫ਼ਜ਼ ਮਾੜੇ ਬੋਲਦੇ ਨੇ ਭਾਈ ਗੁਰਦਾਸ ਜੀ ਦੇ ਪ੍ਰਤੀ।
ਗੁਰ ਮਾਰਿਓ ਇਹ ਹੋਏ ਵਿਨਾਸ਼,
ਕਿੱਥੋਂ ਗੁਰੂ ਦਾ ਮਾਰਿਆ ਹੋਇਆ ਇਹ ਸਾਡੇ ਕੋਲ ਆ ਗਿਆ, ਇਸ ਦਾ ਨਾਸ਼ ਕਿਉਂ ਨਾ ਹੋਇਆ।
ਸ੍ਰੀ ਅਰਜਨ ਕੋ ਮਾਤੁਲ ਜੈਸੇ,
ਜਿਵੇਂ ਆਪਣੇ ਛੋਟੇ ਭਰਾ ਸ੍ਰੀ ਅਰਜਨ ਦਾ ਇਹ ਮਾਮਾ ਲੱਗਦਾ, ਉਸੇ ਤਰੀਕੇ ਨਾਲ ਸਾਡਾ ਵੀ ਤੇ ਰਿਸ਼ਤਾ ਉਹੀ ਹੈ।
ਅਮਰੋ ਪੀ ਇਹ ਲਾਗਹਿ ਤੈਸੇ,
ਤੇਵੇਂ ਹੀ ਸਾਡਾ ਵੀ ਮਾਮਾ ਜੀ ਲੱਗਦੇ ਆ, ਪਰ ਕਿੱਥੋਂ ਇਹ ਆ ਗਏ ਸਾਡੇ ਜੜਾਂ ਚ ਆ ਕੇ ਬੈਠ ਕੇ ਸਾਡੀ ਰੋਜੀ ਵਿੱਚ ਲੱਤ ਮਾਰੀ ਹੈ। ਕਈ ਤਰੀਕਿਆਂ ਦੇ ਬਚਨ ਮੰਦੇ ਬੋਲਦੇ ਹਨ।
ਜੇ ਕਰ ਗੁਰ ਕੋ ਸਿੱਖ ਕਹਾਵੇ,
ਜੇ ਆਪਣੇ ਆਪ ਨੂੰ ਇਹ ਭਾਈ ਗੁਰਦਾਸ ਜੀ ਸਿੱਖ ਕਹਾਉਂਦੇ ਨੇ ਗੁਰੂ ਦਾ,
ਸੇਵਕ ਹੋਏ ਕਰ ਸੇਵਕ ਮਾਵੇ,
ਤਦੋਂ ਸੇਵਕ ਹੋ ਕਰਕੇ ਗੁਰੂ ਦਾ ਤੇ ਸੇਵਾ ਕਮਾਵੇ, ਫਿਰ ਇਹ ਸਾਡੇ ਰਸਤੇ ਵਿੱਚ ਕਿਉਂ ਅੜਚਣ ਆਉਂਦਾ ਹੈ?
ਹਮ ਤੀਨੋ ਸਤਿਗੁਰ ਕੇ ਆਨੰਦ,
ਅਸੀਂ ਤਾਂ ਤਿੰਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਹਾਂ। ਦੋਨਾਂ ਤੋਂ, ਮਹਾਦੇਵ ਤੋਂ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੋਂ ਵੱਡਾ ਪ੍ਰਿਥੀਆ ਇਸ ਤਰ੍ਹਾਂ ਬੋਲਦਾ ਹੈ,
ਜੇਕਰ ਬਡੋ ਨਾ ਜਾਣ ਹੈ ਮੋਹੀ,
ਜੇਕਰ ਮੈਨੂੰ ਇਹ ਵੱਡਾ ਨਹੀਂ ਜਾਣਦਾ, ਭਾਵ ਗੁਰੂ ਨਹੀਂ ਜਾਣਦਾ ਹੈ,
ਸਾਵ ਸੂ ਸਮਾਂ ਵਰਤੇ ਸ਼ੁਭ ਹੋਈ,
ਫਿਰ ਸਾਰਿਆਂ ਨਾਲ ਇੱਕੋ ਜਿਹਾ ਵਰਤਾਵ ਕਰੇ ਨਾ। ਜੇ ਮੈਨੂੰ ਗੁਰੂ ਨਹੀਂ ਜਾਣਦਾ, ਪਰ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਤਾਂ ਅਸੀਂ ਤਿੰਨੇ ਹੀ ਹਾਂ, ਪਰ ਤਿੰਨਾਂ ਸਪੁੱਤਰਾਂ ਦੇ ਨਾਲ ਇੱਕੋ ਜਿਹਾ ਵਿਹਾਰ ਕਰੇ।
ਗੁਰ ਕਾ ਮਾਰਿਓ ਹਮ ਤੇ ਸ਼ੀਨ,
ਇਹ ਗੁਰੂ ਦਾ ਮਾਰਿਆ ਸਾਡੇ ਕੋਲ ਆ ਗਿਆ ਤੇ ਸਾਡੇ ਕੋਲੋਂ ਧਨ ਖੋ ਲਿਆ ਹੈ।
ਲਗ ਭਰਾਤਾ ਕੋ ਸਭ ਦੇ ਦੀਨ,
ਛੋਟੇ ਭਰਾ, ਲਗ ਨਾਮ ਹੁੰਦਾ ਛੋਟੇ ਦਾ, ਛੋਟੇ ਭਰਾ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਜੀ ਨੂੰ ਸਾਰਾ ਧਨ ਦੇ ਦਿੰਦਾ ਹੈ।
ਕਾ ਕੋਪ ਸਹਿਤ ਗੁਰਦਾਸ,
ਜਦੋਂ ਇਸ ਤਰ੍ਹਾਂ ਦੇ ਇਸ ਨੇ ਮਾੜੇ ਲਫ਼ਜ਼ ਬੋਲੇ ਨੇ, ਉੱਚੀ ਉੱਚੀ ਭਾਈ ਗੁਰਦਾਸ ਜੀ ਨੂੰ ਸੁਣਾ ਕੇ ਬੋਲਦਾ, ਤੇ ਭਾਈ ਗੁਰਦਾਸ ਜੀ ਨੇ ਸੁਣਿਆ ਆਪਣੇ ਕੰਨਾਂ ਵਿੱਚ ਕਿ ਇਹ ਗੁੱਸੇ ਦੇ ਸਹਿਤ ਕ੍ਰੋਧ ਦੀ ਅਗਨੀ ਵਿੱਚ ਪ੍ਰਚੰਡ ਹੋ ਕਰਕੇ ਬੋਲ ਰਿਹਾ ਹੈ।
ਆਹ ਜੋੜ ਕਹਿ ਤਿਨ ਕੇ ਪਾਸ,
ਦੋਵੇਂ ਹੱਥ ਜੋੜ ਕਰਕੇ ਭਾਈ ਗੁਰਦਾਸ ਜੀ ਇਸ ਵਕਤ ਪ੍ਰਿਥੀ ਚੰਦ ਦੇ ਕੋਲ ਚਲੇ ਗਏ।
ਇਹ ਅਜੋਗ ਮੈਂ ਕਰਮ ਕਮਾਵਾਂ,
ਕਹਿਣ ਲੱਗੇ ਪ੍ਰਿਥੀ ਚੰਦ, ਦੇਖ ਜੇ ਮੈਂ ਕੋਈ ਕੰਮ ਅਜੋਗ ਕਰਦਾ ਹੋਵਾਂ ਜਿਹੜੇ ਤੁਹਾਡੇ ਘਰ ਦੀ ਰੀਤੀ ਤੋਂ ਉਲਟ ਹੁੰਦਾ ਹੋਵੇ,
ਉਮਰੇ ਕਹੇ ਕਸ਼ਟ ਕੋ ਪਾਵਾਂ,
ਫਿਰ ਮੈਂ ਤੇਰੇ ਕਹੇ ਤੇ ਜਿਹੜੇ ਤੁਸੀਂ ਬੋਲ ਬੋਲੇ ਨਾ, ਗੁਰੂ ਦਾ ਮਾਰਿਆ ਇਸ ਦਾ ਨਾਸ ਹੋ ਜਾਵੇ, ਫਿਰ ਮੇਰਾ ਇਹ ਜਿਹੜਾ ਕਸ਼ਟ ਹੈ ਮੈਂ ਪ੍ਰਾਪਤ ਕਰ ਲਵਾਂ।
ਉਹਨੇ ਆਪਣੇ ਹਿੱਤ ਲੋਭ ਜੇ ਕਰਾਂ,
ਜੇ ਮੈਂ ਆਪਣੇ ਲੋਭ ਲਾਲਸਾ ਵਾਸਤੇ ਕੋਈ ਕਰਮ ਕਰਦਾ ਹੋਵਾਂ,
ਤਾਂ ਵੀ ਮੈਂ ਵਿਪਤਾ ਮੇ ਪਰੋਂ,
ਤਾਂ ਵੀ ਮੈਂ ਵਿਪਤਾ ਨੂੰ ਸਹਾਰਾਂ। ਜਿਹੜੀ ਇਹ ਤੁਸੀਂ ਬੋਲ ਬੋਲੇ ਨਾ, ਇਹ ਵਿਪਤਾ ਦੇ ਨੇ ਕਿ ਇਹ ਗੁਰੂ ਦਾ ਮਾਰਿਆ ਇਸ ਦਾ ਨਾਸ ਹੋ ਜਾਵੇ, ਇਹ ਸਾਰੀ ਵਿਪਤਾ ਵਾਲੇ ਲਫ਼ਜ਼ ਹੁੰਦੇ ਨੇ ਜਿਹੜੇ ਉੱਪਰੋਂ ਆਪ ਕੇ ਪੈ ਜਾਣਾ, ਉਪਾਧੀ ਰੋਗ। ਕਹਿੰਦੇ ਫਿਰ ਇਹ ਸਾਰੀ ਵਿਪਤਾ ਮੈਂ ਆਪਣੇ ਸਿਰ ਤੇ ਲੈ ਲਵਾਂ,
ਯਥਾ ਯੋਗ ਜੇ ਕਰ ਮੈਂ ਕੀਨ,
ਜੇਕਰ ਮੈਂ ਇਹ ਤੁਹਾਡੇ ਘਰ ਦੇ ਵਿੱਚ ਰਹਿ ਕਰਕੇ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਨੂੰ ਅਪਣਾਉਂਦਿਆਂ ਹੋਇਆਂ ਜੇ ਮੈਂ ਸਾਰੇ ਕਰਮ ਸਹੀ ਕਰ ਰਿਹਾ
ਹਾਂ,
ਫਿਰ ਤਾਂ ਪ੍ਰਿਥੀ ਚੰਦ ਤੇਰਾ ਜਿਹੜਾ ਕਿਹਾ ਹੋਇਆ ਸਾਰਾ ਹੀ ਨਾ, ਇਹ ਸਾਰਾ ਵਿਅਰਥ ਦਾ ਹੀ ਹੈ। ਫਿਰ ਮੈਨੂੰ ਕੋਈ ਇਹਨਾਂ ਦੇ ਵਿੱਚੋਂ ਬਚਨ ਮੇਰੇ ਤੇ ਨਿਰਭਰ ਨਹੀਂ ਹੋਣ ਵਾਲਾ, ਤੇ ਨਾ ਹੀ ਮੈਨੂੰ ਕੋਈ ਵਿਪਤਾ ਪੈਣ ਵਾਲੀ ਹੈ। ਜੇਕਰ ਜਿਸ ਦੀ ਵਸਤ ਹੋਵੇ, ਜਿਸ ਦਾ ਕੋਈ ਮਾਲ ਧਨ ਹੋਵੇ ਤੇ ਉਸ ਨੂੰ ਦੇ ਦਿੱਤਾ ਜਾਵੇ,
ਹਟਾਵਨ ਅਪਰ ਜੋਲੇ,
ਤੇ ਜੇ ਕਿਸੇ ਦੀ ਵਸਤੂ ਕੋਈ ਹੋਰ ਚਰਾਉਂਦਾ ਹੋਵੇ ਤੇ ਉਸ ਨੂੰ ਰੋਕ ਦਿੱਤਾ ਜਾਵੇ, ਤੇ ਇਸ ਦੇ ਵਿੱਚ ਕਿਹੜੀ ਮਾੜੀ ਗੱਲ ਹੈ ਕਿ ਵਸਤੂ ਕਿਸੇ ਦੀ ਹੈ, ਚਰਾਉਂਦਾ ਕੋਈ ਹੈ, ਲੈਂਦਾ ਕੋਈ ਹੈ, ਤੇ ਜੇ ਉਸ ਨੂੰ ਰੋਕਿਆ ਜਾਵੇ ਤੇ ਪ੍ਰਿਥੀ ਚੰਦ ਤੂੰ ਦੱਸ ਕੇ ਇਹਦੇ ਵਿੱਚ ਕੀ ਅਜੋਗ ਗੱਲ ਹੈ, ਫਿਰ ਦੱਸ ਕੇ ਇਹਦੇ ਵਿੱਚ ਤੋਟਾ ਕਿਸ ਨੂੰ ਆ, ਜਿਸ ਦੀ ਵਸਤੂ ਹੈ ਕਿ ਜਿਹੜਾ ਚੋਰ ਚਰਾਉਂਦਾ ਹੈ ਉਸ ਨੂੰ ਹੈ। ਤੇ ਇਸ ਵਕਤ ਪ੍ਰਿਥੀ ਚੰਦ ਨੂੰ ਅੱਗੋਂ ਕੋਈ ਉੱਤਰ ਨਾ ਆਇਆ,
ਪਰ ਹੈ ਸਦਾ ਸਤਿਗੁਰੂ ਪ੍ਰਸੰਨ।
ਭਾਈ ਗੁਰਦਾਸ ਜੀ ਕਹਿੰਦੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹਮੇਸ਼ਾ ਪ੍ਰਸੰਨ ਨੇ। ਜੇ ਤੂੰ ਮਨੁੱਖਾਂ ਨੂੰ ਭੇਜ ਕਰਕੇ ਧਨ ਖੋ ਵੀ ਲੈਂਦਾ ਸੀ, ਉਹਨਾਂ ਦਾ ਹੱਕ ਚੁਰਾ ਵੀ ਲੈਂਦਾ ਸੀ, ਉਹਨਾਂ ਦੀ ਵਸਤੂ ਲੈ ਵੀ ਲੈਂਦਾ ਸੀ, ਉਸ ਵਕਤ ਵੀ ਉਹ ਸ਼ਾਂਤ ਚਿੱਤ ਸਨ, ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ, ਨਾ ਸੰਗਤਾਂ ਨੂੰ ਕੁਝ ਕਿਹਾ, ਨਾ ਤੈਨੂੰ ਕੁਝ ਕਿਹਾ। ਉਸ ਵਕਤ ਵੀ ਉਹ ਸ਼ਾਂਤ ਰੂਪ ਇੱਕ ਸਰੂਪ ਹੋ ਕਰਕੇ ਬੈਠੇ ਸਨ। ਹੁਣ ਜੇਕਰ ਉਦਮ ਕਰਕੇ ਅਸੀਂ ਗੁਰਸਿੱਖਾਂ ਨੇ ਸੰਗਤਾਂ ਨੂੰ ਸੁਚੇਤ ਕੀਤਾ ਤੇ ਕਾਰ ਭੇਟਾ ਤੇ ਸੰਗਤਾਂ ਮਹਾਰਾਜ ਦੇ ਕੋਲ ਜਾਣ ਲੱਗ ਗਈਆਂ, ਤੇ ਤਾਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਬਿਰਤੀ ਵਿੱਚ ਨੇ, ਉਵੇਂ ਸ਼ਾਂਤ ਰੂਪ ਹੋ ਕਰਕੇ ਬੈਠੇ ਹਨ।
ਤੁਮਰੋ ਕਹਿਓ ਨਿਸਫਲ ਸਭ ਹੋਏ,
ਪਰ ਤੇਰਾ ਕਿਹਾ ਹੋਇਆ ਸਾਰਾ ਇਹ ਨਿਸਫਲ ਹੈ, ਵਿਅਰਥ ਹੈ, ਐਵੇਂ ਅਜਾਈ ਬੋਲ ਨਾ ਬੋਲ।
ਮੋਹੇ ਵਿਖੇ ਅਵਗੁਣ ਨਾ ਕੋਈ,
ਮੇਰੇ ਵਿੱਚ ਇਹੋ ਜਿਹਾ ਕੋਈ ਤੇਰੇ ਵਰਗਾ ਔਗਣ ਨਹੀਂ ਹੈ।
ਇੱਕ ਦਿਨ ਇਸ ਵਿੱਚ ਦੋਹਨ ਸੁਣਾਇਓ।
ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਨੇ ਜਦੋਂ ਇਹਨਾਂ ਦੇ ਪਾਸੋਂ ਇਹੋ ਜਿਹੇ ਗੁੱਸੇ ਵਾਲੇ ਬੋਲ ਸੁਣੇ, ਉਸ ਵਕਤ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਤੇ ਮਹਾਦੇਵ ਨੂੰ ਦੋਨਾਂ ਨੂੰ ਉੱਚੀ ਬੋਲ ਕੇ ਦੱਸ ਦਿੱਤਾ ਕਿ ਪਿਆਰਿਓ ਇਹੋ ਜਿਹਾ ਅੱਗਿਓ ਤੋਂ ਮੇਰੇ ਨਾਲ ਕੋਈ ਬੋਲ ਨਾ ਬੋਲਿਓ। ਫਿਰ ਭਾਈ ਗੁਰਦਾਸ ਜੀ ਨੇ ਉਸ ਦਿਨ ਤੋਂ ਬਾਅਦ ਪ੍ਰਿਥੀ ਚੰਦ ਤੇ ਮਹਾਦੇਵ ਦੇ ਨਾਲ ਕੋਈ ਬੋਲ ਨਾ ਸਾਂਝਾ ਕੀਤਾ। ਸੋ ਚਾਰਾਂ ਪਾਸਿਆਂ ਤੋਂ ਜਿਹੜੀਆਂ ਸੰਗਤਾਂ ਕਾਰ ਭੇਟਾ ਲੈ ਕੇ ਆਉਂਦੀਆਂ ਸਨ, ਜੋ ਇਹ ਗੁੰਮਰਾਹ ਕਰ ਲੈਂਦੇ ਸਨ, ਭਾਈ ਗੁਰਦਾਸ ਜੀ ਨੇ ਜਤਨ ਕਰਕੇ ਉਦਮ ਕਰਕੇ ਸੰਗਤਾਂ ਨੂੰ ਸੁਚੇਤ ਕਰਕੇ ਰੋਕ ਲਈ।
ਦੋਹਾਂ ਬਿਸੂਰਤ ਇਹ ਬਲੋਕੀ।
ਫਿਰ ਇਹ ਭਾਈ ਗੁਰਦਾਸ ਜੀ ਦਾ ਏਡਾ ਵੱਡਾ ਉਦਮ ਤੇ ਕਰਤੱਬ ਦੇਖ ਕਰਕੇ ਪ੍ਰਿਥੀ ਚੰਦ ਤੇ ਮਹਾਦੇਵ ਬੜੇ ਪਛਤਾਉਂਦੇ ਤੇ ਹੈਰਾਨ ਹੁੰਦੇ ਹਨ।
ਧਨਹੀਣ ਆਮਦਨ ਬਿਨਾ,
ਕਿਉਂਕਿ ਅਸੀਂ ਤਾਂ ਹੁਣ ਧਨ ਤੋਂ ਹੀਣੇ ਹੋ ਗਏ, ਦੁਖੀ ਹੋ ਗਏ, ਆਮਦਨ ਕੋਈ ਆਉਂਦੀ ਨਹੀਂ ਹੈ।
ਪਾਵ ਤੂੰ ਕਰ ਯਤਨ ਘਨਾ,
ਜਿੰਨਾ ਮਰਜ਼ੀ ਯਤਨ ਕਰ ਲਈਏ ਸਾਡੇ ਹੱਥਾਂ ਵਿੱਚ ਨਹੀਂ ਆਉਂਦੀ, ਪ੍ਰਾਪਤ ਨਹੀਂ ਹੁੰਦੀ।
ਸੰਗਤ ਭੇਤ ਜਾਣ ਸਭ ਗਈ,
ਕਿਉਂਕਿ ਭਾਈ ਗੁਰਦਾਸ ਜੀ ਨੇ ਪਹਿਲਾਂ ਸਾਰੀ ਸੰਗਤ ਨੂੰ ਇਹ ਦੱਸ ਦਿੱਤਾ ਹੈ ਤੇ ਸੰਗਤ ਸਾਰੀ ਸੁਚੇਤ ਹੋ ਗਈ। ਇਹ ਭੇਦ ਸਾਰਾ ਜਾਣਗੇ ਕਿ ਇਹ ਤਾਂ ਝੂਠ ਦੀ ਦੁਕਾਨ ਹੈ, ਇੱਥੇ ਹੁਣ ਕੌਣ ਜਾਵੇ, ਇੱਥੋਂ ਸੌਦਾ ਮਾੜਾ ਮਿਲਦਾ, ਸਾਡੀ ਇੱਛਾ ਪੂਰੀ ਨਹੀਂ ਹੁੰਦੀ, ਮੁਰਾਦ ਕੋਈ ਪੂਰੀ ਨਹੀਂ ਹੁੰਦੀ। ਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਤੇ ਜਦੋਂ ਉਹ ਵਾਪਸ ਆਪੋ ਆਪਣੇ ਇਲਾਕਿਆਂ ਦੇਸ਼ਾਂ ਵਿੱਚ ਜਾਂਦੇ, ਆਪਣੇ ਨਗਰਾਂ ਵਿੱਚ ਪਹੁੰਚਦੇ, ਉੱਥੇ ਜਾ ਕੇ ਜਦੋਂ ਸੰਗਤਾਂ ਪੁੱਛਦੀਆਂ ਕਿ ਤੁਸੀਂ ਮਹਾਰਾਜ ਦੇ ਦਰਸ਼ਨ ਕਰਕੇ ਆਏ ਹੋ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ, ਕੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਿਧਾਂਤ ਦਰਸਾਇਆ, ਤੇ ਉਹ ਪਹਿਲਾਂ ਹੀ ਇਹ ਗੱਲ ਦੱਸ ਦਿੰਦੇ ਕਿ ਪ੍ਰਿਥੀ ਆਪਣੇ ਆਪ ਨੂੰ ਗੁਰੂ ਕਹਾਉਂਦਾ ਤੇ ਉਹ ਸਾਨੂੰ ਆਪਣੇ ਮਨੁੱਖ ਭੇਜ ਕਰਕੇ ਸਾਡੇ ਤੋਂ ਦਬਕਾ ਕੇ ਵੀ ਤੁਹਾਨੂੰ ਖੋਹ ਲੈਂਦੇ, ਕਾਰ ਭੇਟਾਂ ਖੋਹ ਲੈਂਦੇ ਨੇ। ਇਸ ਤਰੀਕੇ ਦੇ ਨਾਲ ਉਹ ਸਾਰੀ ਵਾਰਤਾ ਪਹਿਲਾਂ ਦੱਸ ਦਿੱਤੀ ਹੈ। ਹੁਣ ਜਿੱਥੇ ਜਿੱਥੇ ਵੀ ਗੁਰਸਿੱਖ ਸੰਗਤਾਂ ਰਹਿੰਦੀਆਂ ਉਹਨਾਂ ਨੂੰ ਇਹ ਸਾਰਾ ਭੇਦ ਪਤਾ ਲੱਗ ਗਿਆ, ਹੁਣ ਰਸਤੇ ਵਿੱਚ ਕਿਸੇ ਨੂੰ ਵੀ ਕੋਈ ਕਾਰ ਭੇਟਾ ਦਿੱਤੀ ਨਹੀਂ ਜਾਂਦੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਪਹੁੰਚਦੇ ਨੇ ਤੇ ਪ੍ਰਿਥੀ ਅਤੇ ਮਹਾਂਦੇਵ ਇਹ ਗੱਲ ਕਹਿੰਦੇ, ਕਹਿੰਦੇ ਇਹ ਭੇਦ ਸਾਰਾ ਹੀ ਹੁਣ ਪਤਾ ਲੱਗ ਚੁੱਕਾ ਸੰਗਤਾਂ ਨੂੰ,
ਨਹੀਂ ਉਪਾਏ ਨਾ ਕਿਉਂ ਹੁੰਦੇ,
ਹੁਣ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਕੋਈ ਭੇਟਾ ਨਹੀਂ ਦੇਣ ਲੱਗਾ।
ਅਰਜਨ ਕੇ ਪਾਇਨ ਪੂਜਾ,
ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਹੀ ਚਰਨਾਂ ਦੀ ਸਭ ਕੋਈ ਆ ਕੇ ਪੂਜਾ ਕਰਦਾ ਹੈ।
ਕਹਿ ਬਹੁ ਰਹੇ ਨਾ ਜਾਣੇ ਦੂਜਾ ਹੈ,
ਬੜਾ ਕਹਿੰਦੇ ਰਹੇ ਆ ਪਰ ਕੋਈ ਦੂਜਾ ਸਮਝਦਾ ਹੀ ਨਹੀਂ। ਜਿੰਨਾ ਮਰਜ਼ੀ ਜਾ ਕੇ ਸਮਝਾ ਲਓ, ਕਿਉਂਕਿ ਸੰਗਤਾਂ ਨੂੰ ਸਾਰੀ ਗੱਲ ਦਾ ਪਹਿਲਾਂ ਪਤਾ ਲੱਗ ਗਿਆ ਹੈ।
ਨਿਫਲ ਜਦ ਕਰੇ ਉਪਾਏ,
ਜਿਹੜੇ ਪਹਿਲਾਂ ਉਪਾਅ ਕੀਤੇ ਸਨ ਉਹ ਤਾਂ ਸਫਲੇ ਹੋ ਗਏ, ਪਰ ਹੁਣ ਉਸੇ ਤਰੀਕੇ ਦੇ ਨਾਲ ਜਾਂ ਉਸ ਤੋਂ ਵੱਧ ਕੇ ਯਤਨ ਕੀਤੇ ਜਾਣ ਤਾਂ ਵੀ ਕੋਈ ਸਫਲ ਨਹੀਂ ਹੁੰਦਾ।
ਧਨ ਬਿਨ ਸੋਚਤ ਹੈ ਪਛਤਾਏ,
ਹੁਣ ਦੋਵੇਂ ਪਛਤਾਉਂਦੇ ਹੋਏ ਧਨ ਤੋਂ ਬਿਨਾਂ ਬੜੇ ਦੁਖੀ ਹਨ।
ਉਹਨੇ ਯਤਨ ਮਨ ਔਰ ਵਿਚਾਰ,
ਫਿਰ ਉਹਨਾਂ ਨੇ ਮਨ ਦੇ ਅੰਦਰ ਇੱਕ ਹੋਰ ਯਤਨ ਵਿਚਾਰ ਲਿਆ। ਜਿਹੜੇ ਲੋਭੀ ਤੇ ਲਾਲਚੀ ਪੁਰਸ਼ ਹੁੰਦੇ ਨੇ ਨਾ, ਉਹਨਾਂ ਨੂੰ ਬੜੇ ਯਤਨ ਲੱਭਦੇ ਨੇ, ਜੇ ਉਹਨਾਂ ਦਾ ਇੱਕ ਰਸਤਾ ਰੋਕਿਆ ਜਾਵੇ ਤਾਂ ਉਹ ਇੱਕ ਹੋਰ ਅਪਣਾ ਲੈਂਦੇ ਨੇ, ਜੇ ਉਹ ਵੀ ਰੋਕਿਆ ਜਾਵੇ ਹੋਰ ਅਪਣਾ ਲੈਂਦੇ ਨੇ, ਕਿਉਂਕਿ ਉਹ ਰਸਤਾ ਹੀ ਲੱਭਦੇ ਰਹਿੰਦੇ ਨੇ ਕਿ ਕਿਸੇ ਤੋਂ ਕਿਵੇਂ ਚੁਰਾਇਆ ਜਾਵੇ, ਕਿਸੇ ਨੂੰ ਕਿਵੇਂ ਠੱਗਿਆ ਜਾਵੇ, ਕਿਵੇਂ ਉਸਦੇ ਪਾਸੋਂ ਇਹ ਪਦਾਰਥ ਖੋਹਿਆ ਜਾਵੇ, ਉਹ ਹਮੇਸ਼ਾ ਰਸਤਾ ਲੱਭਦੇ ਰਹਿੰਦੇ ਨੇ। ਮਨ 'ਚ ਈਰਖਾ ਖੋਟ ਹੈ, ਉਹ ਹਮੇਸ਼ਾ ਖੋਟ ਹੀ ਕਮਾਉਂਦੇ ਨੇ, ਕਦੇ ਆਪਣਾ ਭਲਾ ਨਹੀਂ ਲੋਚਦੇ, ਨਾ ਕਿਸੇ ਦਾ ਭਲਾ ਕਰਨ ਦਿੰਦੇ, ਨਾ ਕਿਸੇ ਨੂੰ ਭਲਾ ਲੋਚਣ ਦਿੰਦੇ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੇ ਮਨ ਅੰਦਰ ਇੱਕ ਹੋਰ ਵਿਚਾਰ ਕੀਤੀ ਹੈ।
ਇਸ ਥਲ ਚਲੇ ਨਹੀਂ ਹਮ ਚਾਰ,
ਆਪਸ ਵਿੱਚ ਮਿਲ ਕੇ ਕਹਿੰਦੇ ਹੁਣ ਇਸ ਸਥਾਨ ਦੇ ਉੱਪਰ ਸਾਡਾ ਕੋਈ ਵੀ ਯਤਨ ਨਹੀਂ ਚੱਲਣਾ।
ਵਿਲਾਇਤ ਕੋ ਬਿਨ ਕਹੋ,
ਫਿਰ ਹੁਣ ਅਸੀਂ ਇੱਥੋਂ ਇਹ ਨਗਰ ਛੱਡ ਕਰਕੇ ਤੇ ਵਿਲਾਇਤ ਹੋਰਨਾਂ ਦੇਸ਼ਾਂ ਵਿੱਚ ਚਲੇ ਜਾਈਏ।
ਕੀ ਸੰਗਤ ਜੇ ਤੱਕਿਆ ਹੋ,
ਉੱਥੋਂ ਦੂਸਰਿਆਂ ਦੇਸ਼ਾਂ ਦੀ ਜਿੰਨੀ ਵੀ ਸੰਗਤ ਹੈ, ਭਾਵ ਜਿੰਨੇ ਦੂਰ ਦੁਰੇਡੇ ਦੇ ਲੋਕ ਨੇ, ਉਹਨਾਂ ਨੂੰ ਅਜੇ ਪਤਾ ਨਹੀਂ ਲੱਗਾ ਕਿ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਨੇ, ਇਹ ਦਿਨ ਕਿੰਨੇ ਕੁ ਦਿਨ ਚੱਲਣਾ ਹੈ, ਕਿੰਨੀ ਕੁ ਵਾਰੀ ਜਾ ਕੇ ਲੈ ਆਉਣਗੇ, ਇੱਕ ਦੋ ਵਾਰੀ ਜਾ ਕੇ ਧੰਨ ਸੰਗਤਾਂ ਤੋਂ ਲੈ ਆਉਣਗੇ, ਕਾਰ ਭੇਟਾ ਗੁਰਾ ਲੈਣਗੇ, ਇਹਨਾਂ ਦੱਸ ਦੇਣਗੇ ਕਿ ਅਸੀਂ ਗੁਰੂ ਬਣੇ ਹਾਂ, ਕਿੰਨਾ ਕੁ ਤੱਕ ਇਹ ਝੂਠ ਦੀ ਦੁਕਾਨ ਚੱਲਣੀ ਹੈ, ਇੱਕ ਦਿਨ ਤੇ ਇਹ ਪਰਦਾ ਫਾਸ ਹੋਣਾ ਹੀ ਹੋਣਾ। ਸੋ ਇਹਨਾਂ ਨੇ ਮਨ ਦੇ ਅੰਦਰ ਸਲਾਹ ਕੀਤੀ ਹੈ ਕਿ ਅਸੀਂ ਹੋਰਨਾਂ ਦੇਸ਼ਾਂ ਵਿੱਚ ਜਾ ਕਰਕੇ ਤੇ ਉੱਥੇ ਜਾ ਕਰਕੇ ਸੰਗਤਾਂ ਤੋਂ ਕਾਰ ਭੇਟਾ ਗੁਰਾ ਲਈਏ।
ਸਭ ਆਪਣਾਏ ਲੈਹੇ ਧਨ ਕਰ,
ਸਾਰੇ ਅਪਣਾ ਲੈਣਗੇ ਕਿ ਇਹੀ ਗੁਰੂ ਨੇ, ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਅਸੀਂ ਵੱਡੇ ਸਪੁੱਤਰ ਹਾਂ, ਤੇ ਉਹ ਸਾਨੂੰ ਗੁਰੂ ਅਪਣਾਉਣਗੇ ਤੇ ਕਾਰ ਭੇਟਾ ਸਾਨੂੰ ਦੇਣਗੇ।
ਸੰਮਤ ਵਿਖੇ ਪਿਖੇ ਇੱਕ ਵਾਰ,
ਸਾਰਿਆਂ ਨੂੰ ਇੱਕ ਵਾਰੀ ਜਾ ਕਰਕੇ ਅਸੀਂ ਆਪਣਾ ਮਤ ਦੱਸਾਂਗੇ।
ਹਾਂ ਦੂਰ ਸੋ ਭੇਤ ਨਾ ਜਾਣੇ ਹੈ,
ਕਿਉਂਕਿ ਉਹ ਸੰਗਤਾਂ ਦੂਰ ਨੇ ਤੇ ਇਥੋਂ ਦਾ ਭੇਦ ਉਹ ਜਾਣਦੀਆਂ ਨਹੀਂ ਹਨ।
ਹੋਰ ਸੁਤ ਲੱਖ ਹਮਕੋ ਗੁਰਮਨ ਹੈ,
ਗੁਰੂ ਦਾ ਸਪੁੱਤਰ ਜਾਣ ਕਰਕੇ ਸਾਨੂੰ ਗੁਰੂ ਮੰਨ ਲੈਣਗੇ।
ਵਿਚਾਰ ਕਰ ਕੀ ਨਸ ਤਿਆਰੀ,
ਇਵੇਂ ਹਿਰਦੇ ਅੰਦਰ ਦੋਨਾਂ ਨੇ ਵਿਚਾਰਾਂ ਕਰਕੇ ਤਿਆਰੀ ਕਰ ਲਈ ਜਾਣ ਵਾਸਤੇ।
ਕਿਸ ਪਾਸ ਬਿਥਾਰੀ,
ਤੇ ਜਿਹੜੀ ਇਸ ਗੱਲ ਦਾ ਭੇਦ ਹੈ ਇਹ ਨਗਰ ਵਿੱਚ ਕਿਸੇ ਨੂੰ ਦੱਸਿਆ ਨਹੀਂ ਹੈ।
ਕੌਣ ਕਰੇ ਬਾਹਰ ਚੜ ਚਾਲੇ,
ਇਸ ਤਰੀਕੇ ਦੇ ਨਾਲ ਚੁੱਪ ਚਪੀਤੇ ਨਗਰ ਤੋਂ ਬਾਹਰ ਨਿਕਲ ਕਰਕੇ ਤੇ ਵਿਦੇਸ਼ਾਂ ਨੂੰ ਤਿਆਰੀ ਕਰ ਲਈ ਜਾਣ ਵਾਸਤੇ।
ਸਾਲੇ
ਲੋਭ ਦੇ ਵਿੱਚ ਲਾਲਚੀ ਹੋ ਕਰਕੇ ਧਨ ਦੀ ਪ੍ਰਾਪਤੀ ਵਾਸਤੇ ਚੱਲੇ ਹਨ।
ਲੱਖ ਗੁਰਦਾਸ
ਸੋ ਇੱਧਰ ਭਾਈ ਗੁਰਦਾਸ ਜੀ ਵੀ ਸੁਚੇਤ ਨੇ, ਅਨਿੰਨ ਸੇਵਕ ਨੇ ਗੁਰੂ ਘਰ ਦੇ, ਇਹਨਾਂ ਨੇ ਵੀ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਛੱਡਿਆ ਹੋਇਆ ਕਿ ਤੁਸੀਂ ਇਹਨਾਂ ਵੱਲੋਂ ਖਬਰ ਰੱਖਣੀ ਕਿ ਕੀ ਕਾਰਮ ਕਰਦੇ ਨੇ। ਸਿੱਖਾਂ ਨੇ ਦੱਸ ਦਿੱਤਾ ਕਿ ਮਹਾਦੇਵ ਤੇ ਪ੍ਰਿਥੀਆ ਨਗਰ ਛੱਡ ਕੇ ਬਾਹਰ ਵਲਾਇਤ ਚਲੇ ਗਏ, ਹੋਰਨਾਂ ਦੇਸ਼ਾਂ ਨੂੰ ਚਲੇ ਗਏ ਨੇ। ਉੱਥੇ ਜਾ ਕਰਕੇ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਗੁਰੂ ਹਾਂ ਤੇ ਵੱਡੇ ਗੁਰੂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਆ ਤੇ ਗੁਰਿਆਈ ਸਾਨੂੰ ਮਿਲੀ ਹੈ, ਤੇ ਸੰਗਤਾਂ ਨੂੰ ਇਹ ਭੇਦ ਦੱਸਣ ਵਾਸਤੇ ਉਹ ਵਲਾਇਤ ਗਏ ਹਨ।
ਲਿਖੇ ਹੁਕਮਨਾਮੇ ਇਨ ਸਾਰੇ,
ਇਧਰੋਂ ਭਾਈ ਗੁਰਦਾਸ ਜੀ ਨੇ ਫਿਰ ਹੁਕਮਨਾਮੇ ਵਲਾਇਤ ਦੀਆਂ ਸੰਗਤਾਂ ਨੂੰ ਲਿਖ ਦਿੱਤੇ ਕਿ ਤੁਸੀਂ ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਤਾਂ ਜਾਣਦੇ ਹੋ ਪਰ ਇਹਨਾਂ ਨੂੰ ਗੁਰਿਆਈ ਨਹੀਂ ਮਿਲੀ। ਸੋ ਇਹ ਸਾਰੇ ਹੁਕਮਨਾਮੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਲਿਖ ਕਰਕੇ ਭੇਜੇ ਹਨ।
ਦਾਸ ਦੂਰਗਾਮੀ ਸੋ ਹਕਾਰੇ,
ਸੋ ਜਿਹੜੇ ਦੂਰ ਦੂਰ ਦੂਰੂ ਦਰਾਡਿਆਂ ਵਿੱਚ ਸਿੱਖ ਸੰਗਤਾਂ ਰਹਿੰਦੀਆਂ ਨੇ, ਆਪਣੇ ਸੇਵਕ ਗੁਰਸਿੱਖ ਭੇਜੇ, ਸਭ ਇਲਾਕਿਆਂ ਵਿੱਚ ਭੇਜ ਕਰਕੇ ਉਹ ਹੁਕਮਨਾਮੇ ਪਹੁੰਚਾ ਦਿੱਤੇ।
ਪਠੇ ਬੁਲਾਇਤ ਸੰਗਤ ਪਾਸ,
ਜਦੋਂ ਸੰਗਤ ਦੇ ਪਾਸ ਭਾਈ ਗੁਰਦਾਸ ਜੀ ਦੇ ਭੇਜੇ ਹੋਏ ਗੁਰਸਿੱਖ ਪਹੁੰਚ ਗਏ,
ਪਾਛੇ ਆਪ ਚੜਿਓ ਗੁਰਦਾਸ,
ਪਿੱਛੋਂ ਆਪ ਵੀ ਭਾਈ ਗੁਰਦਾਸ ਜੀ ਉਹਨਾਂ ਇਲਾਕਿਆਂ ਵਿੱਚ ਆਪ ਵੀ ਚੱਲ ਕੇ ਗਏ ਨੇ ਕਿ ਜਾ ਕਰਕੇ ਮੈਂ ਦੇਖਾਂ ਕਿ ਉਹ ਕਿਹੋ ਜਿਹੇ ਕਰਤੱਬ ਕਰਦੇ, ਕੀ ਕਰਤੂਤਾਂ ਕਰਦੇ ਹਨ।
ਹੋਰ ਕੀ ਕਾਰਨ ਦੇਵਹਿ ਕੋਈ,
ਉੱਥੇ ਜਾ ਕਰਕੇ ਭਾਈ ਗੁਰਦਾਸ ਜੀ ਨੇ ਦੇਖਿਆ ਤੇ ਦੱਸਿਆ ਕਿ ਪਿਆਰਿਓ ਕੋਈ ਵੀ ਗੁਰੂ ਦੀ ਕਾਰ ਭੇਟਾ ਗੁਰੂ ਜਾਣ ਕਰਕੇ ਇਹਨਾਂ ਨੂੰ ਨਾ ਦਿਓ,
ਗੁਰਤਾ ਤੇ ਖਾਰਜ ਹੈ ਦੋਈ,
ਕਿਉਂਕਿ ਇਹ ਦੋਵੇਂ ਗੁਰਤਾ ਗਰਦੀ ਤੋਂ ਖਾਰਜ ਕੀਤੇ ਹੋਏ ਨੇ। ਪਹਿਲਾਂ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਵੀ ਪੁੱਛਿਆ ਸੀ ਪਰ ਇਹ ਪੂਰਨ ਉਤਰੇ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਬਚਨਾਂ ਨੂੰ ਕਮਾ ਨਹੀਂ ਸਕੇ, ਇਸ ਵਾਸਤੇ ਇਹ ਗੁਰਤਾ ਗਰਦੀ ਤੋਂ ਖਾਰਜ ਹਨ। ਕਿਸੇ ਵੀ ਤਰੀਕੇ ਦੇ ਨਾਲ ਆਪਣੀ ਕਾਰ ਭੇਟਾ ਜਾਂ ਇਹਨਾਂ ਨੂੰ ਗੁਰੂ ਨਹੀਂ ਸਮਝਣਾ।
ਜੋ ਸਤਿਗੁਰ ਕੋ ਸਿੱਖ ਕਹਾਵੇ,
ਜੋ ਆਪਣੇ ਆਪ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸਮਝਦਾ ਹੈ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਸਿੱਖ ਸਮਝਦਾ ਹੈ,
ਅਰਜਨ ਕੇ ਨਿਕਟ ਪਹੁੰਚਾਵੇ,
ਉਹ ਆਪ ਜਾਓ ਜਾਂ ਇੱਥੇ ਜਿਹੜੇ ਸਾਡੇ ਸਿੱਖ ਆਏ ਨੇ ਉਹਨਾਂ ਨੂੰ ਕਾਰ ਭੇਟਾ ਦੇ ਦਿਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਆਪਣੀ ਕਾਰ ਭੇਟਾ ਪਹੁੰਚਾਵੋ।
ਵਸ਼ਕ ਕਾਰ ਦੋਇਨ ਉਗਰਾਹੀ,
ਪਰ ਇਹ ਜਿਹੜੇ ਦੋਨੇ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਕੁਝ ਕੁ ਗੁਰਸਿੱਖਾਂ ਦੇ ਪਾਸੋਂ ਇਲਾਕਿਆਂ ਦੇ ਵਿੱਚ ਵਿਚਰ ਕਰਕੇ ਇਹਨਾਂ ਨੇ ਕਾਰ ਭੇਟਾ ਉਗਰਾਹੀ ਹੈ, ਸੋ ਆਪਣੇ ਆਪਣੇ ਤਰੀਕਿਆਂ ਦੇ ਨਾਲ ਸੰਗਤਾਂ ਦੇ ਕੋਲੋਂ ਧਨ ਪ੍ਰਾਪਤ ਕਰਦੇ ਨੇ।
ਤਬ ਲਾਉ ਗਏ ਹੁਕਮ ਪਰਵਾਨੇ,
ਤਦੋਂ ਤੱਕ ਸੰਗਤਾਂ ਦੇ ਕੋਲ ਇਹ ਜਿਹੜੇ ਪਰਵਾਨੇ ਸਨ, ਹੁਕਮਨਾਮੇ ਸਨ, ਇਹ ਪਹੁੰਚ ਚੁੱਕੇ ਸਨ।
ਸੰਗਤ ਸਭ ਪਹਿਚਾਨੇ,
ਸੋ ਸੰਗਤ ਨੇ ਜਦੋਂ ਭਾਈ ਗੁਰਦਾਸ ਜੀ ਵੱਲੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਹੁਕਮਨਾਮੇ ਲਿਖੇ ਭੇਜੇ ਪੜ੍ਹੇ, ਇਸ ਵਕਤ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਅਸਲ ਭੇਦ ਕੀ ਹੈ।
ਇੱਕ ਵਿਰਾਟ ਕਾ ਕਿਨਹੂ ਨਾ ਦੀਨ,
ਤਦੋਂ ਵੀ ਕਿਸੇ ਵੀ ਨਾਨਕ ਨਾਮ ਲੇਵਾ ਸਿੱਖ ਨੇ ਇੱਕ ਵੀ ਕੌਡੀ ਪ੍ਰਿਥੀ ਚੰਦ ਤੇ ਮਹਾਦੇਵ ਨੂੰ ਨਾ ਦਿੱਤੀ।
ਭਏ ਸਭ ਹੰਤੇ ਆਸ਼ਾਹੀਨ,
ਹੁਣ ਸਾਰਿਆਂ ਦੇ ਪਾਸੋਂ ਸਾਰਿਆਂ ਇਲਾਕਿਆਂ ਪਾਸੋਂ ਹੁਣ ਹੀਣਤਾ ਦਾ ਮੂੰਹ ਦੇਖਦੇ ਨੇ, ਨਿਰਾਸ਼ਤਾ ਦਾ ਮੂੰਹ ਦੇਖਦੇ ਨੇ, ਬੜੇ ਦੁਖੀ ਹਨ।
ਬਾਹਰ ਜਾਏ ਭਾਈ ਗੁਰਦਾਸ,
ਤਦੋਂ ਫਿਰ ਭਾਈ ਗੁਰਦਾਸ ਜੀ ਨੇ ਜਾ ਕਰਕੇ ਦੇਸ਼ਾਂ ਦੇਸ਼ਾਂ ਇਲਾਕਿਆਂ ਨਗਰਾਂ ਗ੍ਰਾਮਾਂ ਵਿੱਚ
ਗੁਰ ਕੀ ਕਾਰ ਲਈ ਸਭ ਪਾਸ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਦ੍ਰਿੜ ਕਰਵਾਇਆ ਤੇ ਸਾਰਾ ਭੇਦ ਦੱਸਿਆ ਹੈ,
ਹਰ ਸੰਗਤ ਕੋ ਲੈ ਕਰ ਸਾਥ,
ਅਤੇ ਨਾਲ ਹੀ ਗੁਰਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ
ਆਣ ਪਹੁੰਚਿਓ ਢਿਗ ਗੁਰਨਾਥ,
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਾਲਕ ਪਾਸ ਸਮੇਤ ਸੰਗਤਾਂ ਦੇ ਭਾਈ ਗੁਰਦਾਸ ਜੀ ਪਹੁੰਚੇ ਹਨ।
ਮਹਾਦੇਵ ਵੀ ਆਏ,
ਤਦੋਂ ਇੰਨੇ ਸਮੇਂ ਨੂੰ ਪ੍ਰਿਥੀ ਚੰਦ ਤੇ ਮਹਾਦੇਵ ਵੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚ ਚੁੱਕੇ, ਬੜੀਆਂ ਉੱਚੀਆਂ ਉੱਚੀਆਂ ਗੱਲਾਂ ਬੜੇ ਲੰਬੇ ਚੌੜੇ ਫਲਾਸਫੇ ਛੇੜ ਕਰਕੇ ਇਹਨਾਂ ਨੇ ਰੌਲਾ ਪਾ ਦਿੱਤਾ।
ਕਰਿਓ ਮਿਲੇ ਕੋਈ ਭਰਾ,
ਦੋਵਾਂ ਭਰਾਵਾਂ ਨੇ ਮਿਲ ਕਰਕੇ ਬੜਾ ਝਗੜਾ ਕੀਤਾ ਹੈ,
ਗੁਜਰਾਨ
ਅਸੀਂ ਤਾਂ ਗੁਜਰਾਨ ਵਾਸਤੇ ਗੁਜਾਰੇ ਵਾਸਤੇ ਜਿਸ ਪਾਸੇ ਵੀ ਜਾਂਦੇ
ਹਾਂ,
ਇਹ ਭਾਈ ਗੁਰਦਾਸ ਜੀ ਵੱਲੋਂ ਕਹਿੰਦੇ ਕਿ ਗੁਰੂ ਦਾ ਮਾਰਿਆ ਪਹਿਲਾਂ ਹੀ ਪਹੁੰਚ ਜਾਂਦਾ ਹੈ, ਕਿਸੇ ਪਾਸੋਂ ਸਾਨੂੰ ਕੌਡੀ ਵੀ ਪ੍ਰਾਪਤ ਨਹੀਂ ਹੋਣ ਦਿੰਦਾ।
ਆਗਰੇ ਨਿਕਸਤ ਪ੍ਰਾਣ,
ਇਹ ਆਗਰੇ ਵਿੱਚ ਗਿਆ ਸੀ, ਗੁਰੂ ਰਾਮਦਾਸ ਮਹਾਰਾਜ ਜੀ ਨੇ ਆਗਰੇ ਭੇਜਿਆ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਇਸ ਦੇ ਪ੍ਰਾਣ ਉੱਥੇ ਕਿਉਂ ਨਾ ਨਿਕਲ ਗਏ, ਉੱਥੇ ਕਿਉਂ ਨਹੀਂ ਮੋਇਆ? ਇਹ ਇਸ ਅਸਥਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਤੇ ਨਹੀਂ ਸੀ ਚਾਹੀਦਾ, ਕਿਉਂਕਿ ਸੱਚ ਬੋਲਦਾ ਹੈ ਨਾ, ਸੰਗਤ ਨੂੰ ਦੱਸਦਾ ਹੈ ਕਿ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਪੂਰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਲੜ ਲੱਗੋ, ਅਧੂਰਿਆਂ ਦਾ ਖਿਹੜਾ ਛੱਡੋ ਤਾਂ ਭਲਾ ਹੋਵੇਗਾ, ਸਮਰੱਥ ਗੁਰੂ ਦੇ ਲੜ ਲੱਗੋਗੇ ਤਾਂ ਲੋਕ ਪਰਲੋਕ ਸੌਰਿਆ ਜਾਵੇਗਾ, ਜਿਹੜੀ ਭੇਟਾ ਲੈ ਕੇ ਆਉਂਦੇ ਹੋ ਦਸਾਂ ਨੌਹਾਂ ਦੀ ਕਿਰਤ ਕਰਕੇ, ਇਹ ਤਾਂ ਹੀ ਸਫਲੀ ਹੋਵੇਗੀ ਜੇ ਸਮਰੱਥ ਗੁਰੂ ਨੂੰ ਪਹੁੰਚੇਗੀ, ਤਾਂ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਖੁਸ਼ੀਆਂ ਭਾਈ ਗੁਰਦਾਸ ਜੀ ਦੇ ਉੱਪਰ ਕੀਤੀਆਂ ਨੇ ਨਾ, ਭਾਈ ਗੁਰਦਾਸ ਜੀ ਨੇ ਏਡਾ ਵੱਡਾ ਉਦਮ ਕੀਤਾ, ਉਪਰਾਲਾ ਕੀਤਾ, ਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ ਸੁਚੇਤ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਲੜ ਲਾਇਆ, ਤੇ ਪ੍ਰਿਥੀ ਚੰਦ ਤੇ ਮਹਾਂਦੇਵ ਬੜਾ ਬੜਾ ਉੱਚਾ ਤੇ ਬੁਰਾ ਭਲਾ ਬੋਲਦੇ ਹਨ। ਇਹ ਗੁਰੂ ਅਸਥਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਨਹੀਂ ਸੀ ਚਾਹੀਦਾ, ਕਹਿੰਦੇ ਜੇ ਇੱਥੇ ਨਾ ਹੁੰਦਾ ਤੇ ਅਸੀਂ ਬੜਾ ਧਨ ਪ੍ਰਾਪਤ ਕਰਦਾ ਸੀ, ਫਿਰ ਲੈਣ ਦੇਣ ਦਾ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣੀ, ਖੁੱਲਾ ਖਰਚ ਜਿੰਨਾ ਮਰਜ਼ੀ ਕਰਦੇ,
ਗੁਜਰਾਨ
ਹੁਣ ਕਿਸ ਤਰੀਕੇ ਦੇ ਨਾਲ ਅਸੀਂ ਆਪਣਾ ਗੁਜ਼ਾਰਾ ਕਰੀਏ, ਆਪਣੇ ਪਰਿਵਾਰਾਂ ਦਾ ਨਿਰਵਾਹ ਕਿਵੇਂ ਕਰ ਸਕਦੇ
ਹਾਂ? ਜਹਾਨ
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਇਹ ਤੇ ਸਾਰਾ ਧਨ ਬਟੋਰ ਕਰਕੇ ਤੈਨੂੰ ਦਿੰਦਾ ਹੈ,
ਪੁੱਤਰ ਪਿਤਾ ਕੇ
ਜਿਵੇਂ ਤੂੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਛੋਟਾ ਸਪੁੱਤਰ ਆ, ਅਸੀਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸਪੁੱਤਰ
ਹਾਂ,
ਹੁਣ ਉਹ ਕਰਮ ਕਰੋ ਜਿਸ ਕਰਕੇ ਸਾਡਾ ਵੀ ਗੁਜਰਾਨ ਹੋਵੇ, ਨਹੀਂ ਤਾਂ ਫਿਰ ਚੰਗੀ ਗੱਲ ਨਹੀਂ ਹੋਵੇਗੀ, ਹੋਰ ਉਪੱਦਰ ਖੜਾ ਹੋਵੇਗਾ,
ਪੁਕਾਰੂ ਸ਼ੇਤ ਪਤ ਪਾਹੀ,
ਪ੍ਰਿਥੀ ਚੰਦ ਡਰਾਵੇ ਦਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਹਿਣ ਲੱਗਾ ਨਹੀਂ ਤੇ ਮੈਂ ਜਾ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਦੱਸਾਂਗਾ ਲਾਹੌਰ, ਤੇ ਫਿਰ ਇਹ ਵੱਡਾ ਉਪੱਦਰ ਖੜਾ ਹੋ ਜਾਵੇਗਾ,
ਸ੍ਰੀ ਅਰਜਨ ਢਿੱਗ ਨਰ ਬਹੁ ਆਏ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਬਹੁਤ ਸਿੱਖ ਸੰਗਤਾਂ ਚੱਲ ਕਰਕੇ ਆਈਆਂ ਸਨ,
ਆਇਓ ਦੋਹਿਨ ਕੋ ਸਗਲ ਸੁਣਾਏ,
ਤੇ ਇਸ ਵਕਤ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵੀ ਤੇ ਸਿੱਖ ਸੰਗਤਾਂ ਵੀ ਦੋਨਾਂ ਨੂੰ ਬੜਾ ਸਮਝਾਉਂਦੀਆਂ ਨੇ ਸੁਣਾ ਸੁਣਾ ਕੇ,
ਗੁਰਦਾਸ ਆਦਿ ਹੈ ਜੀ,
ਫਿਰ ਭਾਈ ਗੁਰਦਾਸ ਜੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਸੇਵਕ ਬਣ ਕਰਕੇ ਸੇਵਾ ਕਰ ਰਹੇ
ਨੇ,
ਸਿੱਖ ਸੰਗਤਾਂ ਦੇ ਵਿੱਚੋਂ ਕੁਝ ਪਤਵੰਤਿਆਂ ਨੇ ਭਾਈ ਗੁਰਦਾਸ ਜੀ ਨੂੰ ਵੀ ਕਿਹਾ ਹੈ,
ਫਿਰ ਕਰ ਬਹੁ ਬਾਰ,
ਮਹਾਰਾਜ ਨੂੰ ਵੀ ਬੇਨਤੀ ਕੀਤੀ, ਗਰੀਬ ਨਿਵਾਜ ਤੁਸੀਂ ਕਿਰਪਾ ਕਰੋ, ਇਹ ਵੀ ਆਪ ਜੀ ਦੇ ਹੁਣ ਸ਼ਰਨ ਪਏ ਨੇ, ਭਾਵੇਂ ਬੁਰਾ ਹੀ ਸੋਚ ਕੇ ਪਏ ਨੇ ਪਰ ਆਪ ਜੀ ਦੇ ਸਨਮੁਖ ਆਏ ਨੇ, ਤੇ ਕਿਰਪਾ ਕਰੋ ਇਹਨਾਂ ਦਾ ਵੀ ਜਿਵੇਂ ਗੁਜ਼ਾਰਾ ਹੋਵੇ, ਇਹਨਾਂ ਨੂੰ ਵੀ ਕੁਛ ਉਪਜੀਵਿਕਾ ਦੇ ਵਿੱਚ ਲਗਾ ਦੇਵੋ,
ਚਾਹਤ ਭਏ ਮਿਟਾਵਨ ਰਾਰ,
ਹੁਣ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਨਾਂ ਦੋਨਾਂ ਭਰਾਵਾਂ ਨੇ ਮਹਾਂਦੇਵ ਤੇ ਪ੍ਰਿਥੀ ਚੰਦ ਨੇ ਝਗੜਾ ਖੜਾ ਕੀਤਾ ਹੈ ਉਹ ਕਿਸੇ ਤਰੀਕੇ ਦੇ ਨਾਲ ਮਿਟ ਜਾਵੇ,
ਦੁਕਾਨਾਂ ਨੂੰ ਪਾੜਾ,
ਮਹਾਰਾਜ ਕੁਝ ਦੁਕਾਨਾਂ ਦਾ ਜਿਹੜਾ ਕਿਰਾਇਆ ਆਉਂਦਾ ਨਾ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰੂ ਬਾਜ਼ਾਰ ਇੱਕ ਬਣਾਇਆ ਹੋਇਆ, ਦੁਕਾਨਾਂ ਬਣਾਈਆਂ ਹੋਈਆਂ, ਇੱਥੇ ਜਿਹੜੇ 52 ਹੱਟ ਖੋਲੇ ਹੋਏ ਨੇ, ਇਹ ਸਾਰੀਆਂ ਹੱਟਾਂ ਦਾ ਜਿਹੜਾ ਕਿਰਾਇਆ ਆਉਂਦਾ ਸੀ ਗੁਰੂ ਘਰ ਦੇ ਵਿੱਚ, ਸਿੱਖ ਸੰਗਤਾਂ ਕਹਿਣ ਲੱਗੀਆਂ ਮਹਾਰਾਜ ਕੁਝ ਕੁ ਦੁਕਾਨਾਂ ਦਾ ਕਿਰਾਇਆ ਇਹਨਾਂ ਨੂੰ ਦੇ ਦਿਓ, ਇਹਨਾਂ ਦੇ ਘਰ ਦਾ ਵੀ ਗੁਜ਼ਾਰਾ ਚੱਲ ਪਵੇਗਾ, ਫਿਰ ਜਿਹੜਾ ਹੋਰ ਬਾਜ਼ਾਰਾਂ ਦੇ ਵਿੱਚੋਂ ਸੋ ਲਗਾਨ ਆਉਂਦਾ ਵਸੂਲ ਆਉਂਦਾ ਹੈ, ਤਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਕਿਉਂਕਿ ਮਹਾਰਾਜ ਕਦੇ ਵੀ ਸੰਗਤਾਂ ਦੀ ਬੇਨਤੀ ਨੂੰ ਮੋੜਿਆ ਨਹੀਂ ਸਨ ਕਰਦੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜਦ ਰਿਸ਼ਤਾ ਹੋਣ ਲੱਗਾ ਤੇ ਦਿੱਲੀ ਦੀਆਂ ਸੰਗਤਾਂ ਨੇ ਇੱਕ ਪੱਤਰਕਾਰ ਲਿਖ ਕੇ ਭੇਜੀ, ਮਹਾਰਾਜ ਇਹ ਚੰਦੂ ਕਹਿੰਦਾ ਕਿ ਅੱਜ ਚੁਬਾਰੇ ਦੀ ਇੱਟ ਮੋਰੀ ਨੂੰ ਲੱਗਣ ਲੱਗੀ ਹੈ, ਮੋਰੀ ਦੀ ਇੱਟ ਚੁਬਾਰੇ ਨੂੰ ਲੱਗਣ ਲੱਗੀ ਹੈ, ਜਦੋਂ ਇਸ ਤਰ੍ਹਾਂ ਦੀ ਪੱਤਰਕਾਰ ਲਿਖੀ ਤੇ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਲਈ ਕਿ ਸੰਗਤਾਂ ਕਹਿੰਦੀਆਂ ਨੇ ਕਿ ਅਸੀਂ ਇਹ ਰਿਸ਼ਤਾ ਮਨਜ਼ੂਰ ਨਹੀਂ ਕਰਦੇ, ਚੰਦੂ ਦੇ ਘਰ ਦਾ ਰਿਸ਼ਤਾ ਸਾਨੂੰ ਮਨਜ਼ੂਰ ਨਹੀਂ, ਮਹਾਰਾਜ ਨੇ ਉਸੇ ਵੇਲੇ ਰਿਸ਼ਤਾ ਮੋੜ ਦਿੱਤਾ, ਬੇਸ਼ੱਕ ਮਹਾਰਾਜ ਜੀ ਦੀ ਸ਼ਹੀਦੀ ਦਾ ਇਹ ਵੀ ਇੱਕ ਕਾਰਨ ਬਣਿਆ ਸੀ, ਇਸੇ ਤਰੀਕੇ ਦੇ ਨਾਲ ਜਦ ਭਾਈ ਸੱਤਾ ਤੇ ਬਲਵੰਡਾ ਗੁਰੂ ਘਰ ਤੋਂ ਬੇਮੁੱਖ ਹੋ ਕੇ ਚਲੇ ਗਏ ਤੇ ਉਸ ਵਕਤ ਗੁਰਸਿੱਖ ਪਿਆਰੇ ਨੇ ਆ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਇਹ ਭੁੱਲ ਮੁਆਫ਼ੀ ਮੰਗਵਾਈ, ਉਸ ਵਕਤ ਵੀ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੇ ਕਹਿਣ ਤੇ ਬਖਸ਼ ਦਿੱਤਾ, ਮਹਾਰਾਜ ਸਾਹਿਬ ਜੀ ਦੇ ਜਦੋਂ ਵੀ ਕੋਲ ਸੰਗਤਾਂ ਆ ਕਰਕੇ ਬੇਨਤੀਆਂ ਕਰਦੀਆਂ ਤੇ ਮਹਾਰਾਜ ਉਸੇ ਵਕਤ ਬੇਨਤੀਆਂ ਪ੍ਰਵਾਨ ਕਰ ਲੈਂਦੇ। ਤੁਖਾਰੀ ਰਾਗ ਦੇ ਅੰਦਰ 12ਵਾਂ ਉਚਾਰਨ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਮੇਤ ਸੰਗਤਾਂ ਵੱਲੋਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਤੁਸੀਂ ਸੁਖੈਨ ਬਾਣੀ ਦੇ ਵਿੱਚ ਸਾਨੂੰ ਮਹੀਨਿਆਂ ਦਾ ਉਪਦੇਸ਼ ਦੇਵੋ, ਜਿਸ ਨੂੰ ਅਰਥ ਕਰਨ ਤੋਂ ਬਿਨਾਂ ਸਮਝ ਪੈ ਜਾਵੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਮਾਝ ਰਾਗ ਦੇ ਵਿੱਚ ਇੱਕ 12ਵਾਂ, ਉਹਨਾਂ ਜੋ ਤੁਖਾਰੀ ਰਾਗ ਦੇ ਵਿੱਚ 12ਵਾਂ ਉਚਾਰਨ ਕੀਤਾ, ਉਸੇ ਦਾ ਹੀ ਫਲਾਸਫਾ, ਉਸੇ ਦੀ ਵਿਆਖਿਆ ਮਾਝ ਰਾਗ ਦੇ ਵਿੱਚ ਕਰ ਦਿੱਤੀ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਕਦੇ ਵੀ ਸੰਗਤਾਂ ਦੀ ਬੇਨਤੀ ਨੂੰ ਮੋੜਿਆ ਨਹੀਂ ਸੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਪ੍ਰਿਥੀ ਚੰਦ ਨੂੰ, ਜਿਹੜਾ ਗੁਰੂ ਕੇ ਬਾਜ਼ਾਰ ਦੇ ਕੁਝ ਹੱਟ ਨੇ, ਉਹਨਾਂ ਦਾ ਕਿਰਾਇਆ ਪ੍ਰਿਥੀ ਚੰਦ ਨੂੰ ਦੇਣ ਵਾਸਤੇ ਕਹਿ ਦਿੱਤਾ। ਤਦੋਂ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੁਕਾਨਾਂ ਵਾਲਿਆਂ ਨੂੰ ਕਿਹਾ ਕਿ ਇਹ ਹੁਣ ਜਿਹੜਾ ਜਿੰਨਾ ਲਗਾਨ ਹੈ ਇੱਥੇ ਨਾ ਪਹੁੰਚਾਇਆ ਕਰੋ, ਪ੍ਰਿਥੀ ਚੰਦ ਦੇ ਘਰ ਪਹੁੰਚਾ ਦਿਆ ਕਰੋ। ਜਿਹੜਾ ਚੌਂਕ ਪਾਸੀਆ ਵਾਲੇ ਪਾਸੇ ਦੁਕਾਨਾਂ ਸਨ, ਇਸ ਦਾ ਜਿੰਨਾ ਵੀ ਲਗਾਨ ਸੀ, ਮਹਾਰਾਜ ਕਹਿਣ ਲੱਗੇ ਇਸ ਪਾਸੇ ਦਾ ਜਿੰਨਾ ਲਗਾਨ ਹੈ ਇਹ ਮਹਾਦੇਵ ਨੂੰ ਦੇ ਦਿੱਤਾ ਜਾਵੇ।
ਜਗਾਤ ਕੋ ਤਿਸ ਨੇ ਲਇਓ,
ਸੋ ਜਿੰਨਾ ਵੀ ਇਹ ਧਨ ਹੈ ਇਹ ਇਹਨਾਂ ਨੂੰ ਦਿੱਤਾ ਜਾਵੇ, ਤੇ ਜਿਹੜੀ ਕਾਰ ਭੇਟਾ ਸੰਗਤਾਂ ਦੀ ਹੈ ਉਹ ਗੁਰੂ ਘਰ ਹੀ ਆਉਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੋਨਾਂ ਦੇ ਗੁਜਰਾਨ ਵਾਸਤੇ ਇਸ ਤਰੀਕੇ ਦੇ ਨਾਲ ਪੱਕੀ ਮਾਇਆ ਲਗਾ ਦਿੱਤੀ ਕਿ ਇਹ ਪੱਕੀ ਮਾਇਆ ਮਹੀਨੇ ਪ੍ਰਤੀ ਇਹਨਾਂ ਦੇ ਕੋਲ ਜਾਇਆ ਕਰੇਗੀ, ਇਹਨਾਂ ਦੇ ਘਰ ਦਾ ਗੁਜ਼ਾਰਾ ਵਧੀਆ ਚੱਲਿਆ ਕਰੇਗਾ। ਸੋ ਇਹ ਇਹਨਾਂ ਦੇ ਪਾਸੋਂ ਧਨ ਲਗਾਇਆ ਕਰਕੇ ਆਪਣਾ ਨਿਰਵਾਹ ਕਰਨ ਤੇ ਘਰ ਦੇ ਵਿੱਚ ਸੁੱਖ ਸ਼ਾਨ ਦੇ ਨਾਲ ਪ੍ਰਸ਼ਾਦਾ ਛਕਣ। ਹੁਣ ਜਿੰਨੀ ਸੰਗਤ ਦੀ ਕਾਰ ਭੇਟਾ ਹੈ ਉਹ ਗੁਰੂ ਘਰ ਵਾਸਤੇ ਹੈ ਤੇ ਗੁਰੂ ਘਰ ਵਿੱਚ ਹੀ ਲੱਗਣੀ ਚਾਹੀਦੀ ਹੈ।
ਅਰਜਨ ਕੀ ਸੋਏ,
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਕਰਕੇ ਬਚਨ ਕਹੇ ਸਨ।
ਵਿਵਹਾਰ
ਇਸ ਤਰੀਕੇ ਦੇ ਨਾਲ ਗੁਰੂ ਘਰ ਦਾ ਜਿਹੜਾ ਕਾਰਜ ਵਿਹਾਰ ਹੈ ਉਹ ਚੱਲਣ ਲੱਗਾ ਹੈ। ਹੁਣ ਇਹ ਜਿਹੜੇ ਦੋਨੇ ਭਰਾ ਨੇ ਪ੍ਰਿਥੀ ਚੰਦ ਤੇ ਮਹਾਦੇਵ, ਇਹ ਬੇਸ਼ੱਕ ਮਹਾਰਾਜ ਨੇ ਇਹਨਾਂ ਦੀ ਗੁਜਰਾਨ ਵਾਸਤੇ ਪੱਕਾ ਪ੍ਰਬੰਧ ਕਰ ਦਿੱਤਾ, ਪਰ ਮਨ ਦੇ ਅੰਦਰ ਫਿਰ ਵੀ ਖੋਟ ਹੈ, ਗੁੱਸਾ ਰੱਖਦੇ ਨੇ।
ਰਾਮਦਾਸ ਪ੍ਰਵਾਸ ਕਰਨ ਤੇ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਪਾਵਨ ਨਗਰੀ ਵਿੱਚ ਹੀ ਰਹਿ ਕਰਕੇ ਇਹ ਨਿਰਵਾਹ ਕਰ ਰਹੇ ਨੇ। ਪਰ ਫਿਰ ਵੀ ਮਹਾਰਾਜ ਸਾਹਿਬ ਜੀ ਦੇ ਨਾਲ ਸਰੀਕੇ ਵਾਲਾ ਵਰਤਾਓ ਹੀ ਵਰਤਾਉਂਦੇ ਨੇ, ਜਿਵੇਂ ਸਰੀਕੇ ਵਿੱਚ ਸਰੀਕਾ ਕਰਦਾ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਹੀ ਆਪਣਾ ਵਰਤਾਵ ਕਰ ਰਹੇ ਹਨ।
ਸਗਲ ਸਰੀਰ
ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਸਮਚਿਤ ਬਿਨਾ ਬੇਕਾਰ ਸਰੀਰ,
ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਦਾ ਜੋ ਪਾਵਨ ਸਰੂਪ ਹੈ ਸ਼ਾਂਤ ਚਿੱਤ ਦੇ ਹੈ, ਕਿਸੇ ਤਰੀਕੇ ਦੇ ਨਾਲ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਸੇ ਦਾ ਬੁਰਾ ਨਹੀਂ ਸੋਚਦੇ, ਕਿਉਂਕਿ ਜਿਵੇਂ ਵੀ ਪ੍ਰਿਥੀ ਚੰਦ ਚਾਹੇ ਮਹਾਦੇਵ ਮਨ ਦੇ ਅੰਦਰ ਈਰਖਾ ਰੱਖ ਕਰਕੇ, ਛਲ ਰੱਖ ਕੇ, ਕਪਟ ਰੱਖ ਕਰਕੇ ਗੁਜਰਾਨ ਕਰ ਰਹੇ ਨੇ ਕਿ ਸਾਨੂੰ ਸੰਗਤਾਂ ਦੀ ਕਾਰ ਭੇਟਾ ਨਹੀਂ ਆਉਂਦੀ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨਾ ਤਾਂ ਆਪਣੀ ਪੂਜਾ ਕਰਾਉਣੀ ਚਾਹੁੰਦੇ ਨੇ, ਨਾ ਸੰਗਤਾਂ ਦੀ ਕਾਰ ਭੇਟਾ ਆਪ ਖਾਣੀ ਚਾਹੁੰਦੇ ਨੇ। ਉਹ ਤਾਂ ਇਹ ਸਮਝਦੇ ਨੇ ਕਿ ਇਹ ਗੁਰੂ ਨਾਨਕ ਦਾ ਘਰ ਹੈ, ਅਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾਦਾਰ ਹਾਂ, ਤੇ ਇਹ ਜਿਹੜੀ ਸੰਗਤਾਂ ਦੀ ਕਾਰ ਭੇਟਾ ਹੈ ਇਹ ਗੁਰੂ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ, ਕਿਉਂਕਿ ਸੰਗਤਾਂ ਦੀ ਜਿੰਨੀ ਵੀ ਤਿਲ ਫੁੱਲ ਹੈ ਇਹ ਗੁਰੂ ਘਰ ਵਾਸਤੇ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਅਸੀਂ ਜਿਹੜੀਆਂ ਸਰੋਵਰ ਦੀਆਂ ਪੌੜੀਆਂ ਨੇ ਇਹ ਪੱਕੀਆਂ ਕਰਨੀਆਂ ਨੇ, ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨੀ ਹੈ, ਇਹ ਸੰਗਤਾਂ ਦੀ ਤਿਲ ਫੁੱਲ ਇਸ ਕਾਰਜ ਦੇ ਵਿੱਚ ਹੀ ਲੱਗੇਗੀ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਸੁਭਾਅ ਨੂੰ ਲੈ ਕਰਕੇ ਸ਼ਾਂਤਮਈ ਹਿਰਦੇ ਦੇ ਨਾਲ ਆਪਣੇ ਅਸਥਾਨ ਤੇ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਨੇ। ਰਹਿੰਦੇ ਪ੍ਰਸੰਗ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਕਰ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਆਓ ਸਿਮਰਨ ਕਰਕੇ ਮਿਲੇ ਹੋਏ ਮਨੁੱਖਾ ਜਨਮ ਤੋਂ ਸਫਲੇ ਹੋਈਏ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ, ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।